सत संगत संग सुरंग रत जस गावत है। त्रम पंथ धर्यो धरनी थार आप रहे लिव थार नतावत है। मथुरा भन भाग भले उनके मन इच्छत ही फल पावत है। रव के सुत को तिन त्रास कहाँ जो चरण गुरु चित लावत है। रव के सुत को तिन त्रास कहाँ जो चरण गुरु चित लावत है। गुरु चरणा विच चित जोड़न वाले छतर चवर तखर दे मालक दे चरणा विच सीस झुकावन वाले शब्द गुरु दा सहारा लेके जीवन जीन वाले जुगो जुग अटल पातशाह जी दे संग विच अपने जीवन नू एक मिक शब्द नाल करके सतसंगति बन के जीन वाले समूह गुरसंगत कीनी खालसा रूप गुरु खालसा गुरु संगत साजी नवाजी जी नू दास वालों हथ जोड़ सनिमर बा अदब कलगीधर साहिब जी दी बख्शिश करनहारी असीस देवनहारी लोक परलोक सवारनहारी पावन फतेह नाल सांझ पावन दे लई हथ जोड़ के अर्ज है। सारे आखो जी वाहिगुरु जी का खालसा वाहिगुरु जी की फतेह। जैसे रहन सहन समय सब लोग में संयोग भोग चकवी वियोग सोग भागहीन जानी है। जैसे दिन करके उदोत जोत जगमग उल्लू अंध कंध प्राचीन उन मानी है। जैसे सर सरता समुद्र जल पूर्ण है त्रिखावंत चात्रक रहत बक बानी है। तैसे मिल साध संग सकल संसार तरयो मोहे अपराधी अपराधन बिहानी है। भाई गुरदास साहिब रात मिलती है सौन वास्ते रात मिलती है आराम करन वास्ते रात मिलती है नर ते मादा दे आपसी संयोग वास्ते। भाई गुरदास साहिब जैसे रैन सहन समय रात सहन समय आराम करने समय सब लोग में संयोग भोग सारे लोगों विच इस रात दा आराम इस रात दी नींद आपसी संयोग दा प्रतीक है। पति पत्नी दे मिलाप नर मादा दा मिलाप पर विचारी चकवी वास्ते ते बद नसीब रात आई है। चकवी रात नूं चकवे तो विछड़ जांदी है। बाकियां वास्ते ते रात मिलाप दा कारण बन के आई पर चकवी वास्ते रात विछोड़े वाली बन के आई। बड़ी बद नसीब रात है चकवी वास्ते। गल बड़ी गहरी है। ये जिंदगी दी रात मानख जन्म दी ए रात मिलाप वास्ते मिली है विछोड़े वास्ते नहीं। पर एक गल जरा आपस तालमेल करियो। बाकी ते तमाम मनुख पशु ते पंछी रात नू मिलाप विच जांदे ने इको एक चकवी ऐसी है सिर्फ एक चकवी ऐसी है जिसनू अपने पति चकवे तो विछोड़ा पैंदा है। पर बाहर दी दुनिया वाल छात मार के देखियो कोई एक अद्धा ही ऐसा बंदगी वाला है जिसने जीवन दी रात मिलाप विच गुजारी है बाकी सारे वास्ते विछोड़े वाली है। बाहर दी दुनिया विच ਅਤੇ ਸਾਰਿਆਂ ਵਾਸਤੇ ਰਾਤ ਮਿਲਾਪ ਵਾਲੀ, ਕਿਸੇ ਇੱਕ ਵਾਸਤੇ ਵਿਛੋੜੇ ਵਾਲੀ। ਪਰ ਧਰਮ ਦੀ ਦੁਨੀਆ ਦੇ ਨਜ਼ਰੀਏ ਵਿੱਚ ਤੱਕੀਏ ਤਾਂ ਕਿਸੇ ਇੱਕ ਬੰਦਗੀ ਸਿਮਰਨ ਕਰਨ ਵਾਲੇ ਮਹਾਂਪੁਰਖ ਦੀ, ਸਿਮਰਨ ਅਭਿਆਸੀ ਦੀ ਹੀ ਜ਼ਿੰਦਗੀ ਦੀ ਰਾਤ ਮਿਲਾਪ ਵਾਲੀ ਬਣੀ ਹੈ, ਬਾਕੀ ਸਾਰਿਆਂ ਵਾਸਤੇ ਜ਼ਿੰਦਗੀ ਦੀ ਰਾਤ ਵਿਛੋੜੇ ਵਾਲੀ ਬਣ ਗਈ ਹੈ। ਕੀ ਇਸ ਜੀਵਨ ਦੀ ਰਾਤ ਵਿੱਚ ਖਾਣਾ ਪੀਣਾ ਜ਼ਿੰਦਗੀ ਹੈ? ਕੀ ਇਸ ਜੀਵਨ ਦੀ ਰਾਤ ਵਿੱਚ ਸੁਬਹ ਹੋਤੀ ਹੈ, ਸ਼ਾਮ ਹੋਤੀ ਹੈ, ਯੂੰ ਹੀ ਉਮਰ ਤਮਾਮ ਹੋਤੀ ਹੈ? ਕਿ ਸਿਰਫ ਰਾਤ ਸੌਂ ਲਓ, ਸੁਬਹ ਖਾਓ ਪੀਓ ਜਾਗੋ ਕੰਮ ਕਾਰ ਕਰੋ ਅਤੇ ਰਾਤ ਫਿਰ ਸੌਂ ਜਾਓ? ਇਸ ਵਾਸਤੇ ਰਾਤ ਹੈ ਕਿ ਮਾਤਾ ਦੇ ਪੇਟ ਵਿੱਚ ਇੱਕ ਪੈਰ ਬੰਦਿਆ ਗੁਜ਼ਾਰ ਲਿਆ, ਦੂਜਾ ਪੈਰ ਬਚਪਨ ਵਿੱਚ ਗੁਜ਼ਾਰ ਲਿਆ, ਤੀਜਾ ਪੈਰ ਜਵਾਨੀ ਵਿੱਚ ਗੁਜ਼ਾਰ ਲਿਆ, ਚੌਥਾ ਪੈਰ ਬੁਢਾਪੇ ਵਿੱਚ ਗੁਜ਼ਾਰ ਲਿਆ। ਇਹ ਜ਼ਿੰਦਗੀ ਦੀ ਚਾਰ ਪਹਿਰਾਂ ਦੀ ਰਾਤ ਤੂੰ ਇਵੇਂ ਗੁਜ਼ਾਰ ਲਈ, ਮਿਲਾਪ ਕਦੋਂ ਹਾਸਲ ਕਰੇਗਾ? ਤੂੰ ਚੁੱਕਵੀ ਦੀ ਜ਼ਿੰਦਗੀ ਨਾ ਬਣ। ਪਰ ਹਕੀਕਤ ਹੈ ਚੱਕਵੀ ਵਿਛੋੜਾ ਨਹੀਂ ਚਾਹੁੰਦੀ ਪਰ ਹੋ ਜਾਂਦਾ ਹੈ, ਚੱਕਵੀ ਵਿਛੋੜਾ ਨਹੀਂ ਚਾਹੁੰਦੀ ਪਰ ਹੋ ਜਾਂਦਾ ਹੈ। ਮਨੁੱਖ ਮਿਲਾਪ ਨਹੀਂ ਚਾਹੁੰਦਾ। ਮੈਂ ਬੇਨਤੀ ਕਰਦੇ ਹਾਂ ਇਸ ਦੇ ਅੰਦਰ ਤਾਂ ਕਦੀ ਚੇਤਨਾ ਹੀ ਨਹੀਂ ਪੈਦਾ ਹੋਈ ਕਿ ਵਿਛੋੜਾ ਨਾ ਹੋਵੇ। ਇਹ ਤਾਂ ਵਿਛੜ ਕੇ ਖੁਸ਼ ਹੈ। ਇੱਕ ਗੱਲ ਧਿਆਨ 'ਚ ਰੱਖ ਲਿਓ, ਚੱਕਵੀ ਨਾਲੋਂ ਮਨੁੱਖ ਦੀ ਹਾਲਤ ਹੋਰ ਬਦਤਰ ਹੈ। ਚੱਕਵੀ ਨੂੰ ਇੱਕ ਰਾਤ ਦਾ ਵਿਛੋੜਾ ਹੈ, ਦਿਨੇ ਮਿਲ ਲੈਂਦੀ ਹੈ। ਧਿਆਨ 'ਚ ਰੱਖ ਲੈਣਾ, ਚੱਕਵੀ ਸਿਰਫ ਰਾਤ ਵਿਛੜਦੀ ਹੈ, ਦਿਨੇ ਮਿਲਾਪ ਹੋ ਜਾਂਦਾ ਹੈ। ਪਰ ਮਨੁੱਖ ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਕਬੀਰ, ਚੱਕਈ ਜਿਉਂ ਨਿਸ ਵਿਛੜਾ। ਕਬੀਰ, ਚੱਕਈ ਜਿਉਂ ਨਿਸ ਵਿਛੜਾ, ਨਿਸ ਰਾਤ। ਕਬੀਰ, ਚੱਕਈ ਜਿਉਂ ਨਿਸ ਵਿਛੜਾ, ਆਏ ਮਿਲੇ ਪ੍ਰਭਾਤ। ਪ੍ਰਭਾਤ ਹੋਈ, ਦਿਨ ਚੜ੍ਹਿਆ, ਚੱਕਵਾ ਆ ਗਿਆ, ਮਿਲ ਲਿਆ ਆਪਣੇ ਪਤੀ ਨੂੰ। ਪਰ ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਆਪਣੇ ਰਾਮ ਤੋਂ ਵਿਛੜ ਗਏ, ਨਾ ਦਿਨੇ ਮਿਲਾਪ ਨਾ ਰਾਤ ਨੂੰ ਮਿਲਾਪ। ਹੇ ਮਨੁੱਖ, ਸੁਚੇਤ ਹੋ, ਆਪਣੀ ਜ਼ਿੰਦਗੀ ਵਿਛੋੜੇ ਵਾਲੀ ਬਤੀਤ ਨਾ ਕਰ। ਚੱਕਵੀ ਅਤੇ ਬਦ ਨਸੀਬ। ਭਾਈ ਗੁਰਦਾਸ ਸਾਹਿਬ, ਜੈਸੇ ਰਹਿਣ ਸਹਿਣ ਸਮੇਂ ਸਭ ਲੋਕ ਮੈਂ ਸੰਯੋਗ ਭੋਗ, ਚੱਕਵੀ ਵਿਯੋਗ ਸੋਗ, ਭਾਗਹੀਣ ਜਾਣੀਏ। ਉਹਨੂੰ ਭਾਗਹੀਣ ਜਾਣੋ, ਬਦ ਨਸੀਬ ਜਾਣੋ, ਬਦ ਕਿਸਮਤ ਜਾਣੋ, ਜਿਸ ਦਾ ਰਾਤ ਨੂੰ ਵਿਛੋੜਾ ਹੋ ਗਿਆ। ਪਰ ਮੈਂ ਕਹਿ ਲਵਾਂ, ਦਿਨੇ ਤਾਂ ਫਿਰ ਵੀ ਕਿਸਮਤ ਖੁੱਲ੍ਹੀ ਹੈ, ਦਿਨੇ ਤਾਂ ਫਿਰ ਵੀ ਨਸੀਬ ਬਣੇ ਨੇ। ਹੇ ਮਨੁੱਖ, ਤੂੰ ਆਪਣੀ ਜ਼ਿੰਦਗੀ ਦੀ ਰਾਤ, ਇਹ ਸਾਰਾ ਜੀਵਨ ਜਿਸ ਵਿੱਚ ਰੋਜ਼ 12 ਘੰਟੇ ਦਿਨ ਅਤੇ 12 ਘੰਟੇ ਰਾਤ ਗੁਜ਼ਾਰਦਿਆਂ ਆਪਣੀ ਜ਼ਿੰਦਗੀ ਨੂੰ ਬਤੀਤ ਕਰੀ ਜਾ ਰਹੇ ਹਾਂ, ਕਦੀ ਤੇਰਾ ਮਿਲਣ ਹੋਇਆ ਕਿ ਨਹੀਂ? ਚੱਕ ਵੀ ਨਹੀਂ ਚਾਹੁੰਦੀ ਕਿ ਮੈਂ ਆਪਣੇ ਪਤੀ ਤੋਂ ਵਿਛੜਾਂ, ਉਹ ਤਾਂ ਨੀਂਦ ਵੀ ਨਹੀਂ ਚਾਹੁੰਦੀ, ਕਹਿੰਦੀ ਮੈਂ ਜਾਗਦੀ ਖੁਸ਼ ਹਾਂ, ਮੈਨੂੰ ਨੀਂਦ ਨਹੀਂ ਚਾਹੀਦੀ। ਮੈਂ ਕੀ ਕਰਨਾ ਐਸੀ ਨੀਂਦ ਨੂੰ ਜੇ ਮੇਰਾ ਪਤੀ ਮੈਥੋਂ ਵਿਛੜ ਜਾਏ? ਮੈਂ ਕੀ ਕਰਨਾ ਐਸੀ ਰਾਤ ਨੂੰ ਜੇ ਮੇਰਾ ਪਤੀ ਮੈਥੋਂ ਵਿਛੜ ਜਾਏ? ਚੱਕਵੀ ਨੈਣ ਨੀਂਦ ਨਹਿ ਚਾਹ, ਚੱਕਵੀ ਨੈਣ ਨੀਂਦ ਨਹਿ ਚਾਹ, ਬਿਨ ਪਿਰ ਨੀਂਦ ਨਾ ਪਾਈ। ਹਜ਼ੂਰ ਬਾਣੀ ਵਿੱਚ ਲਿਖਦੇ ਨੇ ਆਪਣੇ ਪਿਰ ਤੋਂ ਬਿਨਾਂ। ਧਿਆਨ 'ਚ ਰੱਖ ਲਿਓ, ਬੜੀ ਗਹਿਰੀ ਗੱਲ ਹੈ ਜਾਨਵਰਾਂ ਦੀ ਦੁਨੀਆ ਦੀ, ਸਤਿਗੁਰੂ ਜੋ ਬਿਆਨ ਕਰਦੇ ਨੇ। ਚੱਕਵੀ ਸਾਰੀ ਰਾਤ ਜਾਗਦਿਆਂ ਬਤੀਤ ਕਰ ਦਿੰਦੀ ਹੈ, ਉਡਾਰੀਆਂ ਮਾਰਦੀ, ਕਿਤੇ ਇੱਥੇ ਉੱਡਦੀ, ਕਿਤੇ ਉੱਥੇ ਉੱਡ ਉੱਡ ਲੱਭਦੀ, ਮੇਰਾ ਪਤੀ ਮੈਨੂੰ ਕਿਤੇ ਮਿਲ ਜਾਏ, ਮੇਰਾ ਚੱਕਵਾ ਮੈਨੂੰ ਕਿਤੇ ਮਿਲ ਜਾਏ। ਅਤੇ ਹਜ਼ੂਰ ਕਹਿਣ ਲੱਗੇ ਬਿਨ ਪਿਰ ਨੀਂਦ ਨਾ ਪਾਈ, ਪਰ ਇਹ ਬੰਦਿਆ ਤੂੰ ਕਿਤੇ ਆਪਣੇ ਮਾਲਕ ਪ੍ਰਭੂ ਨੂੰ ਵਿਛੋੜ ਕੇ ਅਤੇ ਘੁਰਾੜੇ ਮਾਰ ਕੇ ਸੁੱਤਿਆਂ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਹੀ ਤੇ ਨਹੀਂ ਬਤੀਤ ਪਿਆ ਕਰਦਾ? ਕਦੀ ਤੈਨੂੰ ਵੀ ਅਹਿਸਾਸ ਹੋਇਆ ਕਿ ਮੇਰਾ ਮਾਲਕ ਮੈਨੂੰ ਰਾਤ ਅਤੇ ਦਿਨ ਕਦੀ ਵੀ ਨਹੀਂ ਮਿਲਿਆ? ਮੈਂ ਵੀ ਕਦੀ ਉਸ ਦੇ ਵਿਛੋੜੇ ਵਿੱਚ ਇਹ ਸੋਚਾਂ ਕੀ ਐਸਾ ਭੋਜਨ ਖਾਣਾ ਜੇ ਮਾਲਕ ਹੀ ਵਿਛੜਿਆ ਤੇ, ਕੀ ਐਸੇ ਸੁੰਦਰ ਕੱਪੜੇ ਪਾਉਣੇ ਜੇ ਮਾਲਕ ਹੀ ਵਿਛੜਿਆ ਤੇ, ਕੀ ਇਹੋ ਜਿਹੇ ਸੁੰਦਰ ਘਰ ਵਿੱਚ ਰਹਿਣਾ ਜੇ ਮਾਲਕ ਹੀ ਵਿਛੜਿਆ ਤੇ, ਕੀ ਇਹੋ ਜਿਹੀ ਸੋਹਣੀ ਸੇਜ ਉੱਤੇ ਸੌਣਾ ਜੇ ਮਾਲਕ ਹੀ ਵਿਛੜਿਆ ਤੇ? ਹਜ਼ੂਰ ਕਹਿਣ ਲੱਗੇ ਚੱਕਵੀ ਤਾਂ ਨੀਂਦ ਨਹੀਂ ਚਾਹੁੰਦੀ, ਪਰ ਅਸੀਂ ਤਾਂ ਮਾਲਕ ਨੂੰ ਭੁਲਾ ਕੇ ਬੜੇ ਬੇਖੌਫ ਅਤੇ ਬੇਫਿਕਰ ਹੋ ਕੇ ਸੌਂ ਜਾਂਦੇ ਹਾਂ। ਕੀ ਅਸੀਂ ਚੱਕਵੀ ਨਾਲੋਂ ਵੀ ਤਾਂ ਥੱਲੇ ਗਏ ਗਵਾਚੇ ਨਹੀਂ? ਔਰ ਇੱਕ ਗੱਲ ਵਿਚਾਰ 'ਚ ਰੱਖ ਲੈਣਾ, ਇਹ ਜੀਵਨ ਦੀ ਰਾਤ ਮਿਲਾਪ ਵਾਸਤੇ ਹੈ। ਮਨੁੱਖਾ ਜਨਮ ਗੋਬਿੰਦ ਮਿਲਣ ਕੀ ਮਰਿਆਦੀ ਗੱਲ ਹੈ। ਅੱਜ ਪਰਮਾਤਮਾ ਦਾ ਮਿਲਣ ਹੋ ਸਕਦਾ ਮਨੁੱਖ ਜਨਮ ਦੇ ਵਿੱਚ, ਪਰ ਇੱਕ ਗੱਲ ਚੇਤੇ 'ਚ ਰੱਖ ਲੈਣਾ, ਜਿਨ੍ਹਾਂ ਨੇ ਮਨੁੱਖ ਜਨਮ ਦਾ ਫਰਜ਼ ਸਮਝਿਆ, ਮਨੁੱਖ ਜਨਮ ਦਾ ਕੀ ਫਰਜ਼ ਹੈ? ਖਾਣਾ ਪੀਣਾ ਫਰਜ਼ ਨਹੀਂ ਹੈ। ਮਨੁੱਖ ਜ਼ਿੰਦਗੀ ਦੀ ਅਗਿਆਨਤਾ ਦੀ ਨੀਂਦ ਵਿੱਚ ਸੌਣਾ ਫਰਜ਼ ਨਹੀਂ ਹੈ। ਹਜ਼ੂਰ ਕਹਿਣ ਲੱਗੇ ਭਾਵੇਂ ਤੂੰ ਜਾਗ ਅਤੇ ਭਾਵੇਂ ਸੌਂ, ਪਰ ਆਪਣੇ ਮਾਲਕ ਨੂੰ ਮਿਲ ਕੇ ਜਾਗ ਅਤੇ ਮਿਲ ਕੇ ਸੌਂ। ਜੇ ਸੁੱਤਿਆਂ ਤੈਨੂੰ ਕਿਤੇ ਸੁਪਨਾ ਆਉਂਦਾ ਨਾ ਮਾਲਕ ਦੇ ਮਿਲਣ ਦਾ, ਤਾਂ ਤੈਨੂੰ ਅਸੀਂ ਸੁਪਨੇ ਦੀ ਵਿਸ਼ੇਸ਼ਤਾ ਕਹਾਂਗੇ। ਤੇਰਾ ਸੁਪਨਾ ਵਿਸ਼ੇਸ਼ ਹੈ, ਤੇਰਾ ਸੌਣਾ ਮਹਾਨ ਹੈ, ਜਾਗਣ ਅਤੇ ਸੁਪਨਾ ਭਲਾ, ਜਾਗਣ ਅਤੇ ਸੁਪਨਾ ਭਲਾ। ਇਸ ਦਾ ਮਤਲਬ ਜਾਗਣਾ ਭਲਾ ਨਹੀਂ, ਜੇ ਤੈਨੂੰ ਜਾਗਣ ਦੀ ਅਵਸਥਾ ਵਿੱਚ ਸਾਰਾ ਦਿਨ ਦੁਨੀਆ ਹੀ ਦੁਨੀਆ ਤੇਰੇ ਅੰਦਰ ਅਤੇ ਬਾਹਰ ਪਈ ਚੱਲਦੀ ਹੈ, ਜੇ ਕਿਤੇ ਸੌਣ ਲੱਗਿਆਂ ਤੇਰਾ ਧਿਆਨ ਅੰਤਰਮੁਖੀ ਹੋ ਕੇ ਮਾਲਕ ਦੇ ਚਰਨਾਂ ਵਿੱਚ ਵਲੀਨ ਹੋ ਜਾਂਦਾ, ਅਤੇ ਜਾਗਣ ਅਤੇ ਸੁਪਨਾ ਭਲਾ ਬਸੀਐ ਪ੍ਰਭ ਕੈ ਸੰਗ। ਮੀਰਾ ਇੱਕ ਗੱਲ ਕਹਿੰਦੀ ਹੈ, ਕਹਿਣ ਲੱਗੀ ਸੋਏ ਹੁਤੀ ਨਿਸ਼ਮੈ ਪਲੰਘ ਪਰ, ਸੋਏ ਹੁਤੀ ਨਿਸ਼ਮੈ ਪਲੰਘ ਪਰ, ਸਭ ਗਿਆਨ ਧਿਆਨ ਪਿਆ ਸੰਗਲਾਈ। ਇੱਕ ਗੱਲ ਜ਼ਰਾ ਧਿਆਨ 'ਚ ਰੱਖਿਓ, ਜਾਗਣ ਲੱਗਿਆਂ ਜਿਨ੍ਹਾਂ ਦਾ ਗਿਆਨ ਅਤੇ ਧਿਆਨ ਆਪਣੇ ਪਿਆ ਦੇ ਸੰਗ ਵਿੱਚ ਲੱਗ ਜਾਂਦਾ, ਪਲਕ ਸੇ ਜਬ ਪਲਕ ਲੱਗੀ ਪਲ ਲਾਗਤ ਹੀ ਪਲ ਮੈਂ ਪਿਆ ਆਈ। ਧਿਆਨ 'ਚ ਰੱਖ ਲੈਣਾ, ਜੇ ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਤੇਰੀ ਪਲਕ ਬੰਦ ਹੁੰਦੀ ਹੈ, ਪਲਕ ਸੇ ਜਬ ਪਲਕ ਲੱਗੀ ਪਲ ਲਾਗਤ ਹੀ ਪਲ ਮੈਂ ਪਿਆ ਆਈ। ਜਾਗ ਉੱਠੀ ਉਨ ਮਿਲਵੇ ਕੋ, ਜਾਗ ਪਰੀ ਪਿਆ ਪਾਸ ਨਾ ਪਾਈ, ਮੀਰਨ ਔਰਨ ਸੋਵਤ ਖੋਵਤ, ਮੈਨੇ ਤੋ ਸਖੀ ਪਿਆ ਜਾਗ ਗਵਾਈ। ਹੋਰ ਤਾਂ ਸ਼ਾਇਦ ਸੌਂ ਕੇ ਪਤੀ ਤੋਂ ਵਿਛੜਦੀਆਂ ਹੋਵਣ ਗਈਆਂ, ਪਰ ਮੈਂ ਸੌਂ ਕੇ ਮਿਲੀ ਹੋਈ ਸਾਂ, ਜਾਗੀ ਅਤੇ ਜਿਹੜਾ ਸੁਪਨੇ ਵਿੱਚ ਮੈਨੂੰ ਮੇਰਾ ਪਿਆ ਮਿਲਿਆ ਸੀ ਉਸ ਤੋਂ ਵਿਛੜ ਗਈ। ਗੱਲ ਧਿਆਨ 'ਚ ਰੱਖ ਲੈਣਾ, ਕਿਸੇ ਦਾ ਸੌਣਾ ਭਲਾ ਜੇ ਸੌਂਦਿਆਂ ਸੌਂਦਿਆਂ ਧਿਆਨ ਵਿੱਚ ਜੁੜ ਕੇ ਆਪਣੇ ਸਾਹਿਬ ਦੇ ਚਰਨਾਂ ਵਿੱਚ ਚਲਾ ਗਿਆ, ਲੇਕਿਨ ਕਿਸੇ ਦਾ ਸੌਂ ਕੇ ਦੁਨੀਆ ਦੀ ਖੁਮਾਰੀ ਵਿੱਚ ਰਹਿ ਕੇ ਨੀਂਦ ਵਿੱਚ ਰਹਿ ਕੇ ਰਾਤ ਬਤੀਤ ਕਰਨੀ, ਪਰ ਜਦੋਂ ਜਾਗੇ ਅਤੇ ਇਸ਼ਨਾਨ ਕਰਕੇ ਵਾਹਿਗੁਰੂ ਸਿਮਰਨ ਅਤੇ ਅਭਿਆਸ ਵਿੱਚ ਚਲਾ ਜਾਏ, ਉਹਨਾਂ ਦਾ ਸੌਣ ਨਾਲੋਂ ਜਾਗਣਾ ਭਲਾ ਹੈ। ਜਾਗਣਾ ਜਾਗਣ ਨੀਕਾ, ਨੀਕਾ ਦਾ ਅਰਥ ਵੀ ਭਲਾ ਹੈ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਪਰ ਸਵਾਲ ਇਸ ਗੱਲ ਦਾ, ਭਾਵੇਂ ਤੇਰੀ ਦਿਨ ਤੇਰੀ ਰਾਤ ਹੋਵੇ ਅਤੇ ਭਾਵੇਂ ਦਿਨ, ਜੇ ਤੂੰ ਆਪਣੇ ਪਿਆ ਦੇ ਸੰਗ ਵਿੱਚ ਜ਼ਿੰਦਗੀ ਬਤੀਤ ਕੀਤੀ ਹੈ, ਸਮਝ ਲਈ ਤੂੰ ਜ਼ਿੰਦਗੀ ਨੂੰ ਪਰਮਾਤਮਾ ਦੇ ਮਿਲਾਪ ਵਿੱਚ ਬਤੀਤ ਕਰ ਰਿਹਾ। ਰਾਤ ਨੂੰ ਸੌਂਦਿਆਂ ਆਮ ਗੱਲ ਹੈ ਲੋਕ ਲਾਈਟ ਬੰਦ ਕਰਦੇ ਨੇ, ਨੀਂਦ ਛੇਤੀ ਆ ਜਾਂਦੀ, ਆਰਾਮ ਦੀ ਆ ਜਾਂਦੀ। ਅਮੂਮਨ ਕਰੀਬ ਕਰੀਬ ਜ਼ਿਆਦਾ ਲੋਕ ਰਾਤ ਨੂੰ ਸੌਣ ਵਾਸਤੇ ਹਨੇਰਾ ਕਰਦੇ ਨੇ, ਪਰ ਸਾਹਿਬ ਕਹਿਣ ਲੱਗੇ ਤੂੰ ਅਗਰ अपनी अध्यात्मक नींद लैनी चाहता है ना, तो भुलेखे च ना रही अग्ञानता दे अंधेरे विच तेनू चैन नाल नींद नहीं आनी, इत्थे रोशनी चाहीदी है। अंधकार सुख कब है ना सोई है, उत्थे अंधकार विच सुख दी रात बतीत कीती, सुख नाल सुता। पर धर्म दी दुनिया विच जे तेरे कोल अग्ञानता दा हनेरा, ते तू आराम नाल जिंदगी बतीत नहीं कर सकेगा। अंधकार सुख कब है ना सोई है, राजा रंक दो मिल रोई है। जौ पै रसना राम ना कहबो, उपजत बिनसत रोवत रहबो। जस देखिए तरवर की छाया, प्राण गए कहो कांकी माया। हजूर कह लगे तू केड़ी दुनिया दी मायावी अवस्था विच गलतान हो के अज्ञानता दा अंधेरा पैदा करके आराम नाल सौना चाहुंदा है। तू जाग ज्ञान दे प्रकाश विच, तू सौ ज्ञान दे प्रकाश विच, ताकि तेरे पिया दा तेरे नाल मिलन हो जाए। भाई गुरदास साहब, जैसे रैन सहन समय, सब लोक में संयोग भोग, चक्वी वियोग सोग भागहीन जानिए। जैसे दिन करके उदोत जोत जगमग, उल्लू अंध कंध प्राचीन उन्मानिए। सूरज चढ़दा है, जैसे सूरज चढ़िया प्रकाश होया, सारियां दियां अखां विच उस प्रकाश का सहारा मिल के देखने की समर्थ बन गई। एक गल ध्यान च रखियो, अखां विच लाइट जोत देखने की, पर अकलियां अखां की जोत काम नहीं करती जे बाहरों रोशनी ना मिले। तो कोप अंधेरे विच अखां काम नहीं करदियां। चंगा भला नेत्रां वाला मनुख भी नेत्रहीन की तरह हो जाता है जे रात का कोप अंधेरा होवे। इसका मतलब कि अखां दी जोत नूं एक बाहरों जोत भी चाहीदी है। पर कमाल की गल तो यह है, तेरियां अखां विच जोत है, तेनू सूरज का प्रकाश मिले तो दिखन लगता है। वह उल्लू दियां अखां विच कैसी कला भरी है, उसनू सूरज मिले तो दिखना बंद हो जाता है। कबीर, पापी भगत ना पावई, हर पूजा ना सुहाए, माखी चंदन पर हरै जह बिगंध, तैं जाए भलियां नू गुरसिखां नू रब दी रहमत वालियां नू सतसंगत मिल जाए, नाम सिमरन अभ्यासी संगत मिल जाए, वाहिगुरु वाहिगुरु जपन दा अवसर मिल जाए। अंदर चाह चढ़ जांदा, मन प्रफुल्लत हुंदा, खिड़ाओ विच आ जांदा। पर पापी मनुख नू उल्लू की तरह वाले नू जे किते ज्ञान दे प्रकाश दा सूरज निकले, कालियां पै जांदियां ने, वो उठ उठ दौड़दा है, मजबूरी हो जांदी है बैठन दी। ते भाई गुरदास साहब जी का एक कथन है, अपने जीवन वाल चाहत मारियो, सूरज निकले है, मेरिया अखा नू प्रकाश मिल के देखन दी शक्ति वधी है कि सूरज निकलिया मेरिया अखा चुंधिया गई, मैनू हुण दिखदा नहीं है। अज गुरु के शब्द का सूरज चढ़िया है, सतगुर शब्द उजारो दीपा, अथवा ज्यों कर सूरज निकलिया, ये सूरज निकलिया। धन गुर शब्द एक ज्ञान का सूरज है, जेडे गुरु शब्द के सूरज के प्रकाश नू लैके अपने हिरदे की अवस्था नू बुद्धि रूपी नेत्रां नू होर अनुभवी बना लेंदे ने, उह ते नेत्रां वाले ने, ते जेडे गुरु शब्द नू सुन के औखे हुंदे ने, मन जुड़दा नहीं है, सगों संसार विच जाके मन खुश रहिंदा। ते भाई गुरदास साहब जी कहन लगे, बस वह समझ लेना सूरज ते उल्लू दे संबंध दी तरह सूरज कोलो प्रकाश लैन दी समर्थ नहीं रखदे। जैसे दिन करके उदोत जोत जगमग, उल्लू अंध कंध प्राचीन उणमानिया, ये तो सुभाविक पुरानी रोह रीति उल्लू दी चली जाती है। अज तक वो लोग जिन्होंने गुरु के शब्द का प्रकाश हासिल किया, वो रब की रहमत वाले, वो भागा वाले, जिन्होंने गुरु शब्द के प्रकाश तो सखना रह के अपना संसारक जीवन बतीत किया, यह समझ लेना रात के अंधेरे विच उड़न वाले ने। उल्लू रात नूं बड़ा पसंद करता है, उल्लू ਅੰਧੇਰੇ ਵਿੱਚ ਰਹਿ ਕੇ ਬੜਾ ਖੁਸ਼ ਹੁੰਦਾ ਹੈ। ਅਜੋਕੇ ਸਮੇਂ ਵਿੱਚ ਮੈਂ ਬੇਨਤੀ ਕਰਦੇ ਹਾਂ, ਬਹੁਤਾਤ ਗਿਣਤੀ ਹੈ ਖਾਸ ਕਰਕੇ ਪੱਛਮੀ ਦੇਸ਼ਾਂ ਦੀ ਅਤੇ ਪੱਛਮੀ ਦੇਸ਼ਾਂ ਦੇ ਅਸਰ ਹੇਠ ਜੀਣ ਵਾਲੇ ਬਾਕੀ ਸਾਰੀ ਦੁਨੀਆ ਦੇ ਲੋਕਾਂ ਦੀ, ਜਿਨ੍ਹਾਂ ਨੂੰ ਰਾਤ ਪਸੰਦ ਹੈ ਉਹ ਰਾਤ ਵਿੱਚ ਰਹਿਣਾ ਬੜਾ ਪਸੰਦ ਕਰਦੇ ਨੇ। ਔਰ ਹਕੀਕਤ ਐਸੇ ਲੋਕਾਂ ਦੀ ਤਾਂ ਇਹ ਹੈ, ਜਦ ਤੱਕ ਗੁਰਸਿੱਖ ਸੌਂਦਾ ਤਦ ਤੱਕ ਇਹ ਜਾਗਦੇ ਨੇ, ਜਦ ਗੁਰਸਿੱਖ ਜਾਗਦਾ ਤਾਂ ਇਹ ਲੋਕ ਸੌਂ ਜਾਂਦੇ ਨੇ। ਬਾਹਰ ਦੀ ਦੁਨੀਆ ਵਿੱਚ ਵੀ ਤੁਸੀਂ ਦੇਖੋਗੇ 12 ਇੱਕ ਇੱਕ ਵਜੇ ਤੱਕ, 2-2 ਵਜੇ ਤੱਕ ਉਹਨਾਂ ਦੀ ਮਹਿਫਲ ਚੱਲਦੀ ਹੈ। ਜਦੋਂ ਅੰਮ੍ਰਿਤ ਵੇਲਾ ਜਾਗਣ ਦਾ ਬਣਦਾ ਉਸ ਸਮੇਂ ਘੁੱਪ ਘੂਕ ਨੀਂਦ ਵਿੱਚ ਸੁੱਤੇ ਪਏ ਨੇ। ਇਹ ਬਾਹਰ ਦੀ ਦੁਨੀਆ ਵਿੱਚ ਵੀ ਉੱਲੂਆਂ ਦੀ ਤਰ੍ਹਾਂ ਜੀਵਨ ਬਤੀਤ ਕਰਦੇ ਨੇ ਅਤੇ ਧਰਮ ਦੀ ਦੁਨੀਆ ਵਿੱਚ ਵੀ ਸ਼ਬਦ ਦੇ ਪ੍ਰਕਾਸ਼ ਤੋਂ ਸੱਖਣੇ ਰਹਿ ਕੇ ਅੰਧੇਰਾ ਅਗਿਆਨਤਾ ਅਤੇ ਮੋਹ ਮਮਤਾ ਦੀ ਨੀਂਦ ਵਿੱਚ ਆਪਣੇ ਜੀਵਨ ਨੂੰ ਪ੍ਰਸੰਨ ਰੱਖਣਾ ਜਾਣਦੇ ਨੇ। ਭਾਈ ਗੁਰਦਾਸ ਸਾਹਿਬ ਸੁਚੇਤ ਕਰਦੇ ਨੇ ਆਪਣੇ ਜੀਵਨ ਨੂੰ ਆਮ ਦੁਨੀਆ ਦੀ ਤਰ੍ਹਾਂ ਸੂਰਜ ਦੇ ਪ੍ਰਕਾਸ਼ ਵਾਲਾ ਬਣਾਉਣਾ। ਇੱਕ ਮੈਂ ਹੋਰ ਬੇਨਤੀ ਕਰਨ ਲੱਗਾ, ਉੱਲੂ ਤਾਂ ਜ਼ਿੰਦਗੀ ਭਰ ਉੱਲੂ ਰਹਿੰਦਾ ਪਰ ਮਨੁੱਖ ਉੱਲੂਆਂ ਦੀ ਤਰ੍ਹਾਂ ਜੀਂਦਾ ਕਿਤੇ ਆਮ ਨੇਤਰਾਂ ਵਾਲਾ ਵੀ ਬਣ ਸਕਦਾ ਹੈ। ਜੇ ਗੁਰੂ ਕੇ ਸ਼ਬਦ ਤੋਂ ਸੱਖਣਾ ਰਿਹਾ, ਸਤਸੰਗਤ ਤੋਂ ਸੱਖਣਾ ਰਿਹਾ, ਕੋਈ ਸਿਮਰਨ ਅਭਿਆਸੀਆਂ ਦੀ ਸੰਗਤ ਤੋਂ ਦੂਰ ਰਿਹਾ ਅਤੇ ਕਹਿ ਲਈਏ ਉੱਲੂ ਦੀ ਤਰ੍ਹਾਂ ਜੀਵੇ ਹੈ, ਜੇ ਕਿਤੇ ਸਿਮਰਨ ਅਭਿਆਸੀਆਂ ਦੀ ਸੰਗਤ ਵਿੱਚ ਆਇਆ ਜਾਏ ਤਾਂ ਜੀਵਨ ਪਲਟ ਜਾਂਦਾ ਹੈ, ਜੀਵਨ 'ਤੇ ਰਹਿਮਤ ਅਤੇ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਨੇ ਅਤੇ ਜੈਨ ਮੱਠ, ਜੈਨੀ ਧਰਮ ਮੱਠ ਕਹਿੰਦੇ ਨੇ ਮੰਦਰ ਨੂੰ, ਜੈਨ ਮੱਠ ਦਾ, ਜੈਨ ਮੰਦਰ ਦਾ ਮੁਖੀ ਜਿਸ ਦਾ ਨਾਮ ਇਤਿਹਾਸ ਵਿੱਚ ਹੰਸ ਮੁਨੀ ਕਰਕੇ ਲਿਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਮਹਿਮਾ ਸੁਣੀ। ਮਨ ਵਿੱਚ ਸੋਚਦਾ ਰਿਹਾ ਕਿਤੇ ਮੈਂ ਵੀ ਜਾਵਾਂ ਅਤੇ ਦਰਸ਼ਨ ਕਰਕੇ ਆਵਾਂ। ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਚੀਜ਼ ਪਸੰਦ ਹੈ, ਕੋਈ ਮੈਂ ਭੇਟਾ ਲੈ ਕੇ ਜਾਵਾਂ, ਚੂੰਕਿ ਜੈਨ ਮੱਠ ਦਾ ਮੁਖੀ ਹਾਂ ਅਤੇ ਮੇਰੀ ਭੇਟਾ ਵੀ ਕੋਈ ਨਿਵੇਕਲੀ ਹੋਣੀ ਚਾਹੀਦੀ ਹੈ ਜਿਸ ਨੂੰ ਦੇਖ ਕੇ ਗੁਰੂ ਖੁਸ਼ ਹੋ ਜਾਣ। ਅਤੇ ਦੱਸਣ ਵਾਲਿਆਂ ਦੱਸਿਆ ਵੀ ਉਹ ਕਲਾਕਾਰਾਂ ਦੀ ਬੜੀ ਕਦਰ ਕਰਦੇ ਨੇ ਅਤੇ ਜੈਨ ਮੱਠ ਦਾ ਇਹ ਮੁਖੀ ਕਲਾਕਾਰ ਸੀ, ਇਸ ਨੇ ਇੱਕ ਬਹੁਤ ਸੁੰਦਰ ਤਸਵੀਰ ਬਣਾਈ। ਅਤੇ ਪਤਾ ਤਸਵੀਰ ਕਿਸ ਚੀਜ਼ ਦੀ ਬਣਾਈ? ਚੜ੍ਹਦੇ ਸੂਰਜ ਦੀ, ਸੂਰਜ ਨਿਕਲ ਰਿਹਾ, ਸੂਰਜ ਦੀ ਲਾਲੀ ਅਤੇ ਸੂਰਜ ਦੀਆਂ ਕਿਰਨਾਂ ਚਿੱਤਰ 'ਤੇ ਚਿੱਤਰ ਕੇ ਬਹੁਤ ਬਾਖੂਬਸੂਰਤ ਚਿੱਤਰ ਬਣਾਇਆ ਅਤੇ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ। ਹੁਣ ਚੜ੍ਹਦੇ ਸੂਰਜ ਦੀ ਤਸਵੀਰ ਇੱਕ ਪਾਸੇ ਰੱਖੀ, ਹੱਥ ਜੋੜੇ, ਮਸਤਕ ਝੁਕਾਇਆ ਅਤੇ ਆਪਣੀ ਥੋੜ੍ਹੀ ਪਹਿਚਾਣ ਦੱਸੀ, ਜੀ ਮੈਂ ਜੈਨ ਮੱਠ ਦਾ ਮੁਖੀ ਹੰਸ ਮੁਨੀ ਆਇਆ। ਹਜ਼ੂਰ ਕਹਿਣ ਲੱਗੇ ਬਹਿ ਜਾ, ਬੈਠ ਗਿਆ। ਉਸ ਤੋਂ ਬਾਅਦ ਕੋਈ ਬਾਤ ਨਹੀਂ ਪੁੱਛੀ। ਇਸ ਨੂੰ ਸੀ ਕਿ ਮੈਂ ਇਤਨੀ ਸੁੰਦਰ ਤਸਵੀਰ ਵੀ ਬਣਾ ਕੇ ਲੈ ਕੇ ਆਇਆ ਅਤੇ ਜੈਨ ਮੱਠ ਦਾ ਮੁਖੀ ਵੀ ਹਾਂ, ਮੇਰਾ ਕੋਈ ਆਦਰ ਕਰਨਗੇ, ਮੇਰੇ ਨਾਲ ਗੱਲਬਾਤ ਕਰਨਗੇ, ਕੋਈ ਮੇਰਾ ਸਨਮਾਨ ਕਰਨਗੇ? ਮੈਂ ਤਾਂ ਸੁਣਿਆ ਕਿ ਉਹਨਾਂ ਕੋਲ ਕੋਈ ਥੋੜ੍ਹੀ ਜਿਹੀ ਭੇਟਾ ਲੈ ਕੇ ਵੀ ਆ ਜਾਏ ਉਸ ਨੂੰ ਵੀ ਸਿਰਪਾਓ ਦਿੰਦੇ ਨੇ, ਉਸ ਦਾ ਵੀ ਸਨਮਾਨ ਕਰਦੇ ਨੇ। ਸੋਚਦਾ ਰਿਹਾ, ਹੁਣ ਵੀ ਕਰਦੇ ਨੇ, ਹੁਣ ਵੀ ਕਰਦੇ ਨੇ। ਬਹੁਤ ਸਮਾਂ ਗੁਜ਼ਰ ਗਿਆ, ਸਤਿਗੁਰਾਂ ਬੁਲਾਇਆ ਤੱਕ ਵੀ ਨਹੀਂ। ਅਤੇ ਕਵੀ ਸੈਨਾਪਤੀ ਬੈਠੇ ਸੀ ਸੰਗਤ ਵਿੱਚ, ਇਸ ਨਾਲ ਇਸ ਦੀ ਥੋੜ੍ਹੀ ਜਾਣ ਪਹਿਚਾਣ ਸੀ। ਅਤੇ ਇੱਕ ਪਾਸੇ ਹੋ ਕੇ ਕਵੀ ਸੈਨਾਪਤੀ ਜੀ ਨੂੰ ਕਹਿਣ ਲੱਗਾ, ਮੇਰੀ ਜਾਣ ਪਹਿਚਾਣ ਤਾਂ ਕਰਾਓ, ਮੇਰੇ ਬਾਰੇ ਥੋੜ੍ਹਾ ਦੱਸੋ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਆਇਆ। ਅਤੇ ਕਵੀ ਸੈਨਾਪਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਜਾ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮਹਾਰਾਜ ਇਹ ਜੈਨ ਮੱਠ ਦਾ ਮੁਖੀ ਹੰਸ ਮੁਨੀ ਬੜਾ ਕਲਾਕਾਰ ਵੀ ਹੈ, ਮਹਾਰਾਜ ਇਹ ਆਪ ਜੀ ਨੂੰ ਮਿਲਣ ਲਈ ਆਇਆ ਅਤੇ ਚੜ੍ਹਦੇ ਸੂਰਜ ਦੀ ਤਸਵੀਰ ਵੀ ਇਹੀ ਬਣਾ ਕੇ ਲੈ ਕੇ ਆਇਆ। ਹਜ਼ੂਰ ਕਹਿਣ ਲੱਗੇ, ਸੈਨਾਪਤੀ ਤੂੰ ਵੀ ਬੈਠ ਅਤੇ ਇਹਨੂੰ ਵੀ ਬੈਠਾ ਰਹਿਣ ਦਿਓ। ਸੈਨਾਪਤੀ ਵੀ ਬੈਠ ਗਿਆ। ਹੰਸ ਮੁਨੀ ਵੀ ਫਿਰ ਬੈਠਾ ਰਿਹਾ। ਅਖੀਰ ਹੁਣ ਸੋਚਦਾ ਵੀ ਮੈਂ ਆਪ ਹੀ ਗੱਲ ਕਰਦਾ, ਉੱਠਿਆ, ਮਹਾਰਾਜ ਮੈਂ ਜੈਨ ਮੱਠ ਦਾ ਮੁਖੀ ਹਾਂ, ਹੰਸ ਮੁਨੀ ਮੇਰਾ ਨਾਮ ਹੈ, ਮਹਾਰਾਜ ਮੈਂ ਚੜ੍ਹਦਾ ਸੂਰਜ ਦੀ ਤਸਵੀਰ ਬੜੀ ਮਿਹਨਤ ਨਾਲ ਬਣਾ ਕੇ ਆਪ ਜੀ ਦੀ ਭੇਟਾ ਲਈ ਲੈ ਕੇ ਆਇਆ, ਕੋਈ ਆਪ ਜੀ ਨਾਲ ਚੰਦ ਸ਼ਬਦ ਵੀ ਸਾਂਝੇ ਕਰਨਾ ਚਾਹੁੰਦਾ, ਆਪ ਜੀ ਨੇ ਮੈਨੂੰ ਬੁਲਾਇਆ ਤੱਕ ਵੀ ਨਹੀਂ। ਅਤੇ ਕਲਗੀਧਰ ਸਾਹਿਬ ਕਹਿਣ ਲੱਗੇ, ਹੰਸ ਮੁਨੀ ਤਸਵੀਰ ਬਣਾਉਂਦਾ ਚੜ੍ਹਦੇ ਸੂਰਜ ਦੀ, ਅੰਦਰ ਝਾਤ ਮਾਰ ਕੇ ਕਿੰਨਾ ਘੁੱਪ ਹਨੇਰਾ ਲੈ ਕੇ ਜੀ ਰਿਹਾ ਹੈ। ਕਿਸੇ ਧਾਰਮਿਕ ਸੰਸਥਾ ਦਾ ਹੋਵੇਂ ਤੂੰ ਮੁਖੀ, ਅਤੇ ਅੰਦਰ ਤੇਰੇ ਹੋਂ ਬੋਲਦੀ ਹੈ, ਅੰਦਰ ਤੇਰੇ ਆਪਣੀ ਮੈਂ ਬੋਲਦੀ ਹੈ ਕਿ ਮੈਂ ਇਤਨਾ ਵੱਡਾ ਜੈਨ ਮੱਠ ਦਾ ਮੁਖੀ ਹੰਸ ਮੁਨੀ ਹਾਂ, ਸੂਰਜ ਦੀ ਤਸਵੀਰ ਤਾਂ ਤੈਨੂੰ ਬਣਾਉਣੀ ਆਉਂਦੀ ਹੈ। ਪਰ ਕਹਿਣ ਲੱਗੇ, ਸਰਬ ਵਿਆਪਕ ਪਰਮਾਤਮਾ ਜੋ ਚੜ੍ਹਿਆ ਸੂਰਜ, ਉਸ ਨੂੰ ਕਦੀ ਹਿਰਦੇ ਵਿੱਚ ਤੂੰ ਪ੍ਰਕਾਸ਼ਮਾਨ ਨਹੀਂ ਕੀਤਾ ਕਿ ਖਾਕ ਤੇਰੀ ਚੜ੍ਹੇ ਸੂਰਜ ਦੀ ਤਸਵੀਰ ਦੂਸਰਿਆਂ ਦਾ ਅੰਧੇਰਾ ਦੂਰ ਕਰੇਗੀ। ਹਜ਼ੂਰ ਨੇ ਇੱਕ ਬੜੀ ਕੀਮਤੀ ਗੱਲ ਆਖੀ, ਕਹਿਣ ਲੱਗੇ, ਜਿਹੋ ਜਿਹਾ ਤੇਰਾ ਕਾਗਜ਼ ਦਾ ਸੂਰਜ, ਉਹੋ ਜਿਹਾ ਤੇਰਾ ਦਿਲ ਹੈ। ਕਾਗਜ਼ ਦੇ ਸੂਰਜ ਨਾਲ ਵੀ ਅੰਧੇਰਾ ਨਹੀਂ ਜਾਂਦਾ, ਧਿਆਨ 'ਚ ਰੱਖ ਲੈਣਾ, ਕਾਗਜ਼ ਦੇ ਸੂਰਜ ਨਾਲ ਵੀ ਅੰਧੇਰਾ ਨਹੀਂ ਜਾਂਦਾ। ਸੱਚਮੁੱਚ ਦਾ ਸੂਰਜ ਚਾਹੀਦਾ, ਗ੍ਰੰਥਾਂ ਦਾ ਅਧਿਐਨ ਕਰਕੇ ਵਿੱਦਿਆ ਹਾਸਲ ਕਰ ਲੈਣੀ ਵੀ ਕਾਗਜ਼ ਦੇ ਸੂਰਜ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਇਸ ਨਾਲ ਵੀ ਅੰਦਰ ਦਾ ਅੰਧੇਰਾ ਨਹੀਂ ਜਾਂਦਾ। ਕਹਿਣ ਲੱਗੇ, ਤੂੰ ਆਪਣੇ ਜੀਵਨ ਨੂੰ ਢਾਲ ਪ੍ਰਭੂ ਦੇ ਨਾਮ ਵਿੱਚ, ਆਪਣੇ ਜੀਵਨ ਨੂੰ ਸਵਾਰ ਕਿਸੇ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚ, ਆਪਣੇ ਜੀਵਨ ਅੰਦਰ ਪ੍ਰਕਾਸ਼ ਕਰ ਉਸ ਪਰਮਾਤਮਾ ਦੇ ਅਨੁਭਵ ਦੇ ਵਿੱਚ। ਦੋ ਹੀ ਸ਼ਬਦ ਕਲਗੀਧਰ ਸਾਹਿਬ ਜੀ ਦੇ ਮਨ 'ਤੇ ਅਸਰ ਐਸਾ ਕਰ ਗਏ, ਕਹਿਣ ਲੱਗਾ, ਪਾਤਸ਼ਾਹ ਮੈਂ ਅੱਜ ਫੈਸਲਾ ਕਰ ਲਿਆ ਕਿ ਰਹਿੰਦੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਹੀ ਗੁਜ਼ਾਰਾਂਗਾ। ਸਤਿਗੁਰਾਂ ਦਾ ਸਿੱਖ ਹੋਇਆ, ਅੰਮ੍ਰਿਤ ਛਕਿਆ, ਅਤੇ ਸ਼ਬਦ ਦਾ ਪ੍ਰਚਾਰ ਕਰਨ ਦੀ ਸੇਵਾ ਇਸਨੇ ਨਿਭਾਈ। ਮੈਂ ਬੇਨਤੀ ਕਰਦੇ ਹਾਂ, ਅੱਜ ਸਾਡਾ ਜੀਵਨ ਗੁਰੂ ਕੇ ਸ਼ਬਦ ਦੇ ਪ੍ਰਕਾਸ਼ ਨਾਲ ਮਿਲ ਕੇ ਹਿਰਦਾ ਪ੍ਰਕਾਸ਼ਮਾਨ ਹੋ ਜਾਏ। ਸ਼ਬਦ ਦਾ ਪ੍ਰਕਾਸ਼ ਅਤੇ ਰੱਬ ਦਾ ਦੀਦਾਰ ਕਰਾਉਂਦਾ ਹੈ। ਸੂਰਜ ਨਿਕਲੇ ਅਤੇ ਦੁਨੀਆ ਦਿਖਾਉਂਦਾ ਹੈ, ਜਿਸ ਦੇ ਹਿਰਦੇ ਵਿੱਚ ਸ਼ਬਦ ਦਾ ਸੂਰਜ ਨਿਕਲ ਆਏ, ਮੈਂ ਬੇਨਤੀ ਕਰਦੇ ਹਾਂ, ਰੱਬ ਦਿਖਾਉਂਦਾ ਹੈ। ਅੱਜ ਜ਼ਰੂਰਤ ਹੈ, ਅਸੀਂ ਆਪਣਾ ਜੀਵਨ ਉੱਲੂ ਵਰਗਾ ਬਤੀਤ ਨਾ ਕਰਦੇ ਹਾਂ, ਸੂਰਜ ਦੇ ਪ੍ਰਕਾਸ਼ ਨੂੰ ਲੈ ਕੇ ਅੱਖਾਂ ਦੇਖਣ ਵਾਲਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਸਕੀਏ। ਵਰਨਾ ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਰਾਤ ਦੇ ਸਮੇਂ ਸੂਰਜ ਨੂੰ ਨਹੀਂ ਦੇਖਿਆ ਜਾ ਸਕਦਾ, ਤਿਵੇਂ ਸੰਸਾਰਕ ਅਗਿਆਨਤਾ ਦੇ ਅੰਧੇਰੇ ਵਿੱਚ ਸ਼ਬਦ ਦਾ ਪ੍ਰਕਾਸ਼ ਵੀ ਨਹੀਂ ਦੇਖਿਆ ਜਾ ਸਕਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਪਾਵਨ ਬੋਲ, ਜੈਸੇ ਦਿਨ ਕਰਕੇ ਉਦੋਤ ਜੋਤ ਜਗ ਮਗ, ਉੱਲੂ ਅੰਧ ਕੰਧ ਪ੍ਰਾਚੀਨ ਉਨਮਾਨੀ ਹੈ, ਜੈਸੇ ਸਰ ਸਰਤਾ ਸਮੁੰਦਰ ਜਲ ਪੂਰਨ ਹੈ, ਤ੍ਰਿਖਾਵੰਤ ਚਾਤਰਕ ਰਹਿਤ ਬਕਬਾਨੀ ਹੈ। ਕਹਿਣ ਲੱਗੇ, ਚਾਰ ਚੁਫੇਰੇ ਸਰੋਵਰ ਵੀ ਪਾਣੀ ਨਾਲ ਭਰੇ ਪਏ, ਚਾਰ ਚੁਫੇਰੇ ਨਦੀਆਂ ਵੀ ਪਾਣੀ ਦੀਆਂ ਭਰੀਆਂ ਵਹਿ ਰਹੀਆਂ, ਅਤੇ ਸਮੁੰਦਰ ਵੀ ਚਾਰ ਚੁਫੇਰੇ ਕਹਿਣ ਲੱਗੇ ਪਾਣੀ ਦੇ ਨਾਲ ਭਰਪੂਰ। ਜੈਸੇ ਸਰ ਸਰੋਵਰ, ਸਰਤਾ ਨਦੀ ਅਤੇ ਸਮੁੰਦਰ, ਜੈਸੇ ਸਰ ਸਰਤਾ ਸਮੁੰਦਰ ਜਲ ਪੂਰਨ ਹੈ, ਪਰ ਤ੍ਰਿਖਾਵੰਤ ਚਾਤਰਕ ਰਹਿਤ ਬਾਕਬਾਨੀ ਹੈ, ਅਤੇ ਚਾਤਰਕ ਅਜੇ ਵੀ ਪਿਆਸਾ, ਅਜੇ ਵੀ ਤ੍ਰਿਖਾਵੰਤ, ਅਜੇ ਵੀ ਪਾਣੀ ਪਾਣੀ ਦੀ ਤੜਫ ਅਤੇ ਡਾਂਝ ਵਿੱਚ ਜ਼ਿੰਦਗੀ ਬਤੀਤ ਕਰਦਾ। ਹਜ਼ੂਰ ਨੇ ਇੱਥੇ ਚਾਤਰਕ ਦਾ, ਮੈਂ ਬੇਨਤੀ ਕਰਦਿਆਂ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਕਸ਼ਾ ਖਿੱਚਿਆ, ਜਲ ਥਲ ਚਹੋਂ ਦਿਸ ਵਰਸਦਾ, ਜਲ ਥਲ ਚਹੋਂ ਦਿਸ ਵਰਸਦਾ, ਖਾਲੀ ਕੋ ਥਾਉ ਨਾ ਹੈ, ਇਹਤੇ ਜਲ ਵਰਸਦੈ ਤਿਖ ਮਰੈ ਭਾਗ ਤਿਨਾ ਕੇ ਨਾ ਹੈ। ਇਹ ਚਾਤਰਕ, ਇਤਨਾ ਚਾਰ ਚੁਫੇਰੇ ਪਾਣੀ, ਤੂੰ ਅਜੇ ਵੀ ਪਿਆਸਾ ਹੀ ਮਰ ਜਾਏ, ਅਤੇ ਚਾਤਰਕ ਤੂੰ ਨਾ ਜਾਣ ਹੀ ਕਿਆ ਤੁੱਧ ਵਿੱਚ ਤਿਖਾ ਹੈ, कित पीता तिख जाए, इते जल वरसदा तिख मरै भाग तिना के ना है। हे चातरक, तैनू पता ही नहीं है भी तेरी प्यास बुझनी किवें है। अज गल जरा ध्यान च रख लियो, भाई गुरदास साहब जी ने गल प्रमाण देंदया चातरक दी कीती है, पर समझाया मनुख नू ए चार चफेरे तेरे वास्ते शब्द दा सरोवर नका नक भरिया है। तू जिथे जा गुरु ग्रंथ साहब दी बाणी तेनू मिलदी है, तू जिथे जा उत्थे मूल मंत्र तेरे कोल, तू जिथे जा उत्थे वाहिगुरु वाहिगुरु तेरे हिरदे विच विद्यमान, पर हर थां ते वाहिगुरु दा वासा होवे, थां थां ते सतसंगत होवे, थां थां ते गुरु के शब्द दा प्रवाह जल चल रहा होवे, पर तू अजे भी तिखा, अजे भी तेरी प्यासी अवस्था जिवें दी तिवें मौजूद रह जाए, ते सच करके जानना भी उधर चातरक प्यासा मरदा पानी हुंदिया, इधर तू बाणी हुंदिया प्यासा पिया मरदा है। पी पानी हे चातरक, तेरी प्यास बुझ जाए। पढ़ बाणी गुरु क्या सिखा, तेरी प्यास बुझ जाए। सच करके जानना कोई भी ऐसा मनुख ते मनुखी हिरदा नहीं जिथों नाम नहीं निकल सकता। हर मनुख दी हिरदे की अवस्था विच वाहिगुरु मौजूद, हर मनुख दे रोम रोम विच परमात्मा मौजूद। रोम रोम में रविया राम, ते जो रोम रोम विच रमिया होवे तेरी रसना ते क्यों नहीं आउंदा, तेरी अंदर दी चेतना विच क्यों नहीं टिकदा। तू जप तेरे ध्यान दी अवस्था विच दुनिया वसाउणी ते तैनू बड़ी सौखी लगदी है, तू निरंकार नहीं ध्यान विच वसा सकदा। तू दुनिया देखदा ते नक्शा तेरे हिरदे विच झट चित्रिया जांदा है, तू संगत विच बैठदा ते नाम जप के ओ नाम सिमरन दा नक्शा तेरे हिरदे विच नहीं चित्रिया जा सकदा। भाई गुरदास साहब कहन लगे, चार चफेरे पानी है, ओ चातरक तू अजे भी प्यासा पिया मरदा है, चार चफेरे तेरे निरंकार पिया वसदा है, तू अजे भी प्यास। मैं एक राजे की गाथा पढ़ी, एक महापुरखों को जाया करता सी, बड़ा लंबा समा महापुरशों को जाता रहा, पर अंदर ज्ञान का प्रकाश ना होया, अंदर नाम की रौ ना चली, अंदर परमात्मा का अनुभव ना होया। तो एक दिन महापुरखों को कहन लगा, बड़े लंबे समय तो सेवा कीती है ते संगत कीती है, लगदा निरार्थक ही गई है, ते मैनू जापदा तुहाडे कोल है ही कुछ नहीं है, जे है ते मैनू रब दिखाओ, परमात्मा दा मिलाप कराओ। ते महापुरख कहन लगे, राजन गल ये है, तैनू रब ते दिखा दईए पर इस थां ते नहीं, इस वेले भी नहीं। कल असी नदी के किनारे इशनान करन जांदे हाँ, तो उत्थे गंगा के किनारे आ जाई, रब देखने की कड़ी गल करते हैं, झट दिखा देंगे। महाराज किन्ने बजे जाते हो? तो महापुरुष कहन लगे, सुबह 4 बजे। कहन लगा, मैं भी पहुँचागा। महापुरुख गंगा किनारे चले गए, 4 बजे सन, तो राजा भी पहुँच गया। महापुरख कपड़े उतार के नदी विच टुब्बी लगान लग पे, ते राजा किनारे खलोता सी। ते महापुरख राजे नू कहन लगे, राजन आ गया? जी हाँ, करो वादा पूरा, प्रभु दे दीदार कराओ, प्रभु दिखाओ। ते महापुरख कहन लगे, राजन सानू बड़ी प्यास लगी है, नदी च टुब्बी ला रहे ने, गंगा च टुब्बी ला रहे ने, ते गंगा जल नू निर्मल भी बहुत मन्ने है, बहुत पवित्र है, बहुत निर्मल है। महापुरख कहन लगे, राजन सानू बड़ी प्यास लगी है, पहला पानी पिला ते फिर तेनू रब दिखांदे हां। ते राजा ते खिड़खड़ा के हसया, महापुरखो की गल पे करदे हो, गंगा विच वड़े बैठे हो, चार चफेरे तुहाडे पानी ही पानी, जरा अपनी गर्दन झुकाओ ते जिथों मर्जी जिन्ना मर्जी पानी पी लो, मैं इत्थे पानी पियाँ, एक ही गल पे करते हो। ਅਤੇ ਮਹਾਂਪੁਰਖ ਕਹਿਣ ਲੱਗੇ, ਰਾਜਨ ਸਾਨੂੰ ਤਾਂ ਬੜਾ ਸੋਹਣਾ ਤਰੀਕਾ ਪਿਆ ਦੱਸਦਾ ਵੀ ਤੁਹਾਡੇ ਚਾਰ ਚਫੇਰੇ ਪਾਣੀ ਹੀ ਪਾਣੀ, ਗਰਦਨ ਝੁਕਾਓ ਅਤੇ ਪੀ ਲਓ, ਤੇਰਵੀ ਅਤੇ ਚਾਰ ਚਫੇਰੇ ਪਰਮਾਤਮਾ ਹੀ ਪਰਮਾਤਮਾ, ਆਪਣਾ ਹਿਰਦਾ ਝੁਕਾ ਅਤੇ ਪਰਮਾਤਮਾ ਦਾ ਦੀਦ ਕਰ ਲਾ। ਵਾਹ ਵਾਹ, ਰਾਜਾ ਚੁੱਪ ਹੋ ਗਿਆ। ਰਾਜੇ ਨੇ ਇੱਕ ਬੜੀ ਕਮਾਲ ਦੀ ਗੱਲ ਆਖੀ, ਕਹਿਣ ਲੱਗਾ ਗੱਲ ਤਾਂ ਭਾਵੇਂ ਆਪਣੇ ਅਸਥਾਨ 'ਤੇ ਬੈਠੇ ਵੀ ਦੱਸ ਸਕਦੇ ਸੋ, ਪਰ ਜਿਸ ਢੰਗ ਨਾਲ ਨਦੀ ਵਿੱਚ ਟੁੱਬੀ ਲਗਾ ਕੇ ਗੱਲ ਸਮਝਾਈ ਜੇ, ਕਹਿਣ ਲੱਗਾ ਹੁਣ ਸਾਰੀ ਜ਼ਿੰਦਗੀ ਨਹੀਂ ਕਦੀ ਭੁੱਲਣ ਲੱਗਾ। ਦਰਸ਼ ਪੀਆ ਦੇ ਛੋੜ ਚੱਲੀ ਘਰ, ਦਰਸ਼ ਪੀਆ ਦੇ ਛੋੜ ਚੱਲੀ ਘਰ, ਥੱਕ ਗਈ ਮੈਂ ਚੱਲੀ ਚੱਲੀ, ਅਜੇ ਨਾ ਮਾਹੀ ਮੁੱਖ ਦਿਖਾਇਆ, ਦਰ 'ਤੇ ਰਹਿ ਗਈ ਖਲੀ ਖਲੀ, ਰੇਜ਼ਾ ਰੇਜ਼ਾ ਤਨ ਦਾ ਹੋਇਆ, ਦਿਲ ਦੀ ਹੋਈ ਡਲੀ ਡਲੀ, ਪਰਤ ਡਿੱਠਾ ਤਾਂ ਪਾਸ ਹੀ ਗੋਬਿੰਦ, ਇਹ ਗੱਲ ਨਿਕਲੀ ਭਲੀ ਭਲੀ। ਜਿਸ ਰੱਬ ਨੂੰ ਅੱਜ ਅਸੀਂ ਦੇਖਣ ਵਾਸਤੇ, ਅਨੁਭਵ ਕਰਨ ਵਾਸਤੇ, ਮਿਲਾਪ ਕਰਨ ਵਾਸਤੇ ਇਸ ਸੰਸਾਰ ਉੱਤੇ ਆਏ ਹਾਂ, ਇਹ ਗੁਰੂ ਬਖਸ਼ਿਸ਼ ਕਰਦੇ ਨੇ। ਉਹ ਕਹਿੰਦੇ ਨੇ ਰੱਬ ਦਾ ਮਿਲਾਪ ਕਰ ਲੈ, ਉਸ ਦੇ ਨਾਲ ਆਪਣੀ ਸੁਰਤ ਜੋੜ ਲੈ, ਪਰਮਾਤਮਾ ਨੂੰ ਜਾਣ ਲੈ, ਉਹ ਹੈ ਕਿੱਥੇ। ਜਿਸ ਦਿਨ ਤੈਨੂੰ ਉਸ ਦੀ ਪਹਿਚਾਣ ਆ ਗਈ, ਜਿਸ ਦਿਨ ਪਰਮਾਤਮਾ ਦਾ ਗਿਆਨ ਆ ਗਿਆ, ਉਸ ਦਿਨ ਤੂੰ ਪਿਆਸਾ ਨਹੀਂ ਮਰੇਗਾ, ਬਲਕਿ ਨਾਮ ਜਲ ਪੀ ਕੇ ਤ੍ਰਿਪਤ ਹੋ ਜਾਏਗਾ। ਔਰ ਇੱਕ ਗੱਲ ਧਿਆਨ 'ਚ ਰੱਖ ਲੈਣਾ, ਤ੍ਰਿਪਤੀ ਧਨ ਵਿੱਚ ਨਹੀਂ, ਤ੍ਰਿਪਤੀ ਸੁੰਦਰ ਵਸਤਰਾਂ ਵਿੱਚ ਨਹੀਂ, ਤ੍ਰਿਪਤੀ ਵਧੀਆ ਮਕਾਨ ਵਿੱਚ ਨਹੀਂ, ਤ੍ਰਿਪਤੀ ਕਿਸੇ ਚੰਗੇ ਅਹੁਦੇ 'ਤੇ ਸੁਭਾਏਮਾਨ ਹੋ ਕੇ ਨਹੀਂ, ਤ੍ਰਿਪਤੀ ਦੁਨੀਆ ਵਿੱਚ ਸ਼ੋਭਾ ਖੱਟ ਕੇ ਨਹੀਂ, ਤ੍ਰਿਪਤੀ ਹੈ ਅਤੇ ਨਾਮ ਸਿਮਰਨ ਕਰਦਿਆਂ ਪਰਮਾਤਮਾ ਦੇ ਮਿਲਾਪ ਵਿੱਚ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਫਿਰ ਹੈ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਅਨਕ ਪ੍ਰਕਾਰੀ ਬਸਤਰ ਉਢਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ। ਇਹ ਮੈਂ ਬੇਨਤੀ ਕਰਦੇ ਹਾਂ, ਬਾਕੀ ਜਿਤਨਾ ਸਾਜੋ ਸਮਾਨ ਦੀ ਗੱਲ ਅੱਗੇ ਪਹਿਲਾਂ ਦੁਨੀਆਂ ਵਿੱਚੋਂ ਲੱਭਦਾ ਸੀ ਨਾ, ਹੁਣ ਤਾਂ ਉਹਨੂੰ ਨਾਮ ਵਿੱਚੋਂ ਪਈ ਲੱਭਦੀ ਹੈ। ਅਤੇ ਸਹਿ ਬਖਸ਼ਿਸ਼ ਕਰਕੇ ਸਾਨੂੰ ਇਹ ਗੱਲ ਸਮਝਾ ਗਏ ਕਿ ਹੇ ਮਨੁੱਖ, ਤੂੰ ਐਸਾ ਚਾਤਰਕ ਨਾ ਬਣੀ ਕਿ ਚਾਰ ਚਫੇਰੇ ਪਾਣੀ ਹੋਵੇ, ਇੱਥੇ ਜਲ ਵਰਸਦੇ ਤਿੱਖ ਮਰੇ, ਭਾਗ ਤਿੰਨਾ ਕਿ ਨਾ ਹੈ। ਤੂੰ ਇਤਨਾ ਜਲ ਚਾਰ ਚਫੇਰੇ ਵਰਸਦਿਆਂ ਵੀ ਹੇ ਬਬੀਹੇ ਪਿਆਸਾ ਮਰ ਜਾਏ, ਅਤੇ ਤੇਰੇ ਭਾਗਾਂ ਵਿੱਚ ਪਾਣੀ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਜੈਸੇ ਸਰ ਸਰਤਾ ਸਮੁੰਦਰ ਜਲ ਪੂਰਨ ਹੈ, ਤ੍ਰਿਖਾਵੰਤ ਚਾਤਰਕ ਰਹਿਤ ਬਕ ਬਾਣੀ ਹੈ, ਤੈਸੇ ਮਿਲ ਸਾਧ ਸੰਗ ਸਕਲ ਸੰਸਾਰ ਤਰਿਓ, ਮੋਹੇ ਅਪਰਾਧੀ ਅਪਰਾਧਨ ਬਿਹਾਨੀ ਹੈ, ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਕਰਕੇ ਸਾਧਿਆਂ ਹੋਇਆਂ ਦੇ ਸੰਗ ਵਿੱਚ ਬੈਠ ਕੇ ਦੁਨੀਆ ਤਰ ਜਾਂਦੀ ਹੈ। ਕਹਿਣ ਲੱਗੇ ਮੈਂ ਅਜੇ ਵੀ ਗੁਨਾਹਾਂ ਵਿੱਚ ਭਰਿਆ ਗੁਨਾਹ ਹੀ ਕਰੀ ਜਾ ਰਿਹਾ ਹਾਂ, ਮੋਹੇ ਅਪਰਾਧਨ ਮੋਹੇ ਅਪਰਾਧੀ ਅਪਰਾਧਨ ਬਿਹਾਨੀ ਹੈ। ਇਹ ਹਕੀਕਤ ਹੈ ਕਿ ਜਿਨ੍ਹਾਂ ਨੇ ਸਾਧ ਸੰਗ ਕਰ ਲਿਆ, ਆਪਣਾ ਮਨ ਸਾਧ ਲਿਆ, ਜਿਨ੍ਹਾਂ ਨੇ ਸਾਧ ਸੰਗ ਨਹੀਂ ਕੀਤਾ, ਕਹਿ ਲਈਏ ਮਨ ਗੁਨਾਹਾਂ ਵਿੱਚ ਭਰਿਆ ਗੁਨਾਹ ਹੀ ਕਰੀ ਜਾ ਰਿਹਾ ਹੈ। ਔਰ ਇੱਕ ਅਦੀਬ ਕਹਿੰਦਾ, ਗੁਨਾਹ ਕਰਨਾ ਵੀ ਗੁਨਾਹ, ਗੁਨਾਹ ਕਰਕੇ ਗੁਨਾਹ ਸੇ ਮੁੱਖ ਨਾ ਫੇਰਨਾ ਵੀ ਗੁਨਾਹ। ਇੱਕ ਤਾਂ ਹੈ ਨਾ ਵੀ ਗੁਨਾਹ ਕਰਨਾ, ਇਹ ਤਾਂ ਹੈ ਹੀ ਗੁਨਾਹ। ਇੱਕ ਹੈ ਕਿ ਗੁਨਾਹ ਕਰਕੇ ਔਗੁਣ ਕਰਕੇ ਅਪਰਾਧ ਕਰਕੇ ਉਸ ਵੱਲੋਂ ਮੂੰਹ ਨਾ ਫੇਰਨਾ, ਗੁਨਾਹ ਦਾ ਪਸ਼ਚਾਤਾਪ ਨਾ ਅੰਦਰ ਕਰਨਾ, ਗੁਨਾਹ ਵਾਸਤੇ ਤੌਬਾ ਨਾ ਕਰਨੀ, ਸਮਝ ਲੈਣਾ ਫਿਰ ਐਸੀ ਜ਼ਿੰਦਗੀ ਗੁਨਾਹਾਂ ਭਰੀ ਉਹ ਮਨੁੱਖ ਬਤੀਤ ਕਰਦਿਆਂ ਆਪਣੇ ਜੀਵਨ ਨੂੰ ਸੱਖਣਾ ਹੀ ਸੱਖਣਾ ਰੱਖ ਲੈਂਦਾ, ਚੱਲੇ ਜਾਂਦੇ ਇੱਕ ਬੰਦਗੀ ਸਿਮਰਨ ਅਭਿਆਸੀ ਦੇ ਪੈਰ ਨੂੰ ਪੱਥਰ ਲੱਗਾ ਅਤੇ ਜਰਾ ਪੈਰ ਨੂੰ ਚੋਟ ਵੀ ਲੱਗ ਗਈ, ਜ਼ਰਾ ਜ਼ਰਾ ਖੂਨ ਸਿਮਣ ਲੱਗ ਪਿਆ, ਅਤੇ ਮਹਾਂਪੁਰਖ ਜਰਾ ਸਿਰ ਝੁਕਾ ਕੇ ਥੱਲੇ ਦੇਖਣ ਲੱਗ ਪਏ, ਅਤੇ ਪਾਸ ਜੋ ਸੇਵਕ ਜਾ ਰਹੇ ਸੀ ਉਹ ਅਗਾਂਹ ਵਧੇ ਅਤੇ ਪੁੱਛਦੇ ਨੇ ਮਹਾਂਪੁਰਖੋ ਦੱਸੋ ਕਿੰਨੀ ਕੁ ਸੱਟ ਲੱਗੀ ਜੇ ਪੈਰ 'ਤੇ? ਕਹਿਣ ਲੱਗੇ ਪਤਾ ਨਹੀਂ, ਤੁਸੀਂ ਦੇਖਦੇ ਰਹੇ ਹੋ ਥੱਲੇ ਸਿਰ ਝੁਕਾ ਕੇ ਪੈਰ ਨੂੰ ਦੇਖਦੇ ਰਹੇ ਹੋ? ਅਤੇ ਮਹਾਂਪੁਰਖ ਕਹਿਣ ਲੱਗੇ ਸਿਰ ਝੁਕਾ ਕੇ ਪੈਰ ਨਹੀਂ ਦੇਖ ਰਿਹਾ। ਮਹਾਰਾਜ ਕੀ ਕਰ ਰਹੇ ਹੋ? ਅਤੇ ਮਹਾਂਪੁਰਖ ਕਹਿਣ ਲੱਗੇ ਸਿਰ ਝੁਕਾ ਕੇ ਰੱਬ ਦਾ ਸ਼ੁਕਰ ਕਰ ਰਿਹਾ। ਇਹ ਕੀ ਕਹਿ ਰਹੇ ਹੋ? ਪੱਥਰ ਵੱਜਿਆ ਹੈ, ਰੱਬ ਦਾ ਸ਼ੁਕਰ ਕਰ ਰਹੇ ਹੋ ਸਿਰ ਝੁਕਾ ਕੇ? ਹਾਂ ਹਾਂ। ਕਹਿਣ ਲੱਗੇ ਪੱਥਰ ਦੀ ਠੋਕਰ ਵੱਜੀ ਏ, ਮੈਂ ਸਿਰ ਝੁਕਾ ਕੇ ਰੱਬ ਦਾ ਸ਼ੁਕਰ ਕਰ ਰਿਹਾ। ਹੇ ਪ੍ਰਭੂ, ਤੂੰ ਕਿਰਪਾ ਕੀਤੀ ਏ, ਪੈਰ ਨੂੰ ਪੱਥਰ ਦੀ ਠੋਕਰ ਹੀ ਵੱਜੀ ਏ, ਜ਼ਿੰਦਗੀ ਨੂੰ ਕਿਤੇ ਗੁਨਾਹਾਂ ਦੀ ਠੋਕਰ ਨਹੀਂ ਵੱਜ ਗਈ ਹੈ। ਇਹ ਹਕੀਕਤ ਹੈ, ਜਿਨ੍ਹਾਂ ਨੂੰ ਗੁਨਾਹਾਂ ਦੀ ਠੋਕਰ ਵੱਜਦੀ ਏ, ਜੀਵਨ ਜ਼ਖਮੀ ਹੋ ਜਾਂਦਾ। ਬਾਹਰ ਪੱਥਰ ਦੀ ਠੋਕਰ ਵੱਜੇ ਅਤੇ ਜ਼ਖਮ ਥੋੜ੍ਹੀ ਦੇਰ ਵਿੱਚ ਠੀਕ ਹੋ ਸਕਦਾ, ਗੁਨਾਹਾਂ ਦੀ ਠੋਕਰ ਨਾਲ ਅਗਰ ਦਿਲ 'ਤੇ ਜ਼ਖਮ ਹੋ ਗਿਆ ਤਾਂ ਸਾਰੀ ਜ਼ਿੰਦਗੀ ਠੀਕ ਹੋਣਾ ਮੁਸ਼ਕਿਲ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਤੂੰ ਸਾਧ ਸੰਗਤ ਵਿੱਚ ਮਿਲੀ ਅਤੇ ਜ਼ਿੰਦਗੀ ਨੂੰ ਡੋਬੀ ਨਾ ਤਾਰ ਲੇਵੀਂ। ਸਾਧ ਨਾਮ, ਸੁਖਮਨੀ ਸਾਹਿਬ ਜੀ ਦਾ ਆਪ ਜੀ ਨੇ ਹੁਣੇ ਜਪ ਕੀਤਾ, ਸਾਧ ਨਾਮ ਕਿਸ ਦਾ? ਨਿਰਮਲ ਤਾਂ ਕਿ ਕਰਮ, ਧਿਆਨ 'ਚ ਰੱਖ ਲਿਓ, ਸਾਧ ਨਾਮ ਨਿਰਮਲ ਤਾਂ ਕਿ ਕਰਮ, ਜਿਸ ਦੇ ਕਰਮ ਨਿਰਮਲ ਉਸ ਦਾ ਨਾਮ ਸਾਧ, ਅਤੇ ਉਹਨਾਂ ਦੀ ਸੰਗਤ ਹੋ ਜਾਏ ਅਤੇ ਜ਼ਿੰਦਗੀ ਨਿਰਮਲ। ਕਰਮ ਕਾਇਕ, ਵਾਚਕ ਅਤੇ ਮਾਨਸੀ, ਸਰੀਰ ਕਰਕੇ ਨਿਰਮਲ ਕਰਮ, ਮਨ ਕਰਕੇ ਕਦੀ ਬੁਰੀ ਚਿਤਵਨਾ ਨਹੀਂ, ਮਨ ਕਰਕੇ ਨਿਰਮਲ ਕਰਮ, ਅਤੇ ਜ਼ੁਬਾਨ ਕਰਕੇ ਬੋਲਾਂ ਦੇ ਨਿਰਮਲ ਕਰਮ। ਬੋਲਾਂ ਵਿੱਚ ਵੀ ਕਦੀ ਭੈੜੇ ਬੋਲ, ਨਿੰਦਾ ਦੇ, ਝੂਠ ਦੇ ਅਤੇ ਕੌੜਾ ਬੋਲਣ ਦੇ, ਮੈਲੇ ਬੋਲ ਨਹੀਂ। ਇਹ ਤਿੰਨ ਤਰ੍ਹਾਂ ਦੇ ਕਰਮ ਚੇਤੇ ਰੱਖਿਓ ਜਰਾ, ਕਾਇਕ, ਵਾਚਕ ਅਤੇ ਮਾਨਸੀ। ਗੁਰਬਾਣੀ ਵਿੱਚ ਲਿਖਿਆ, ਮਨ ਬਚ ਕਰਮ ਹਰ ਗੋਨਨੀ ਗਾਏ, ਇਹ ਜੀ ਸੋਚ ਧਰੋ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਲਿਖਦੇ ਨੇ, ਜੇ ਗੁਨਾਹਾਂ ਵਿੱਚ ਹੀ ਜ਼ਿੰਦਗੀ ਬਤੀਤ ਕਰ ਲਈ, ਇੱਕ ਦਿਨ ਸੋਚਾਂਗੇ, ਅਬ ਮੈਂ ਕੌਣ ਉਪਾਓ ਕਰੂੰ, ਜਹ ਬਿਦ ਮਨ ਕੋ ਸੰਸਾ ਚੂਕੈ, ਭਉ ਨਿਦ ਪਾਰ ਪਰੋਂ, ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋਂ, ਮਨ ਬਚ ਕਰਮ ਹਰ ਗੁਣਨੀ ਗਾਏ, ਯੇ ਜੀ ਸੋਚ ਧਰੋ, ਗੁਰਮਤ ਸੁਣ ਕਛ ਗਿਆਨ ਨਾ ਉਪਜਿਓ। ਪਸ ਜਿਓ ਉਧਰ ਭਰੋ, ਗੁਰਮਤ ਤੇ ਸੁਣੀ ਪਰ ਅੰਦਰ ਗਿਆਨ ਨਹੀਂ ਪੈਦਾ ਹੋਇਆ। ਧਿਆਨ 'ਚ ਰੱਖਿਓ ਜਰਾ, ਬੜੀ ਗਹਿਰੀ ਗੱਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਥਨ ਕਰ ਗਏ ਨੇ। ਭਾਈ ਗੁਰਦਾਸ ਸਾਹਿਬ ਜੀ ਜਿਵੇਂ ਕਹਿ ਗਏ ਨਾ, ਤੈਸੇ ਮਿਲ ਸਾਧ ਸੰਗ, ਸਕਲ ਸੰਸਾਰ ਤਰਿਓ, ਮੋਹੇ ਅਪਰਾਧੀ ਅਪਰਾਧਨ ਬਿਹਾਨੀਐ, ਗੁਰਮਤ ਤੇ ਸੁਣੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ। ਇਹ ਗੁਰਮਤ ਦੀ ਗੱਲ ਹੈ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਗੁਰਮਤ ਸੁਣੀ ਅੰਮ੍ਰਿਤ ਛਕਣਾ ਚਾਹੀਦਾ। ਗੁਰਮਤ ਸੁਣੀ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ। ਗੁਰਮਤ ਸੁਣੀ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਣਾ ਚਾਹੀਦਾ। ਗੁਰਮਤ ਸੁਣੀ ਵਾਹਿਗੁਰੂ ਸ਼ਬਦ ਵਿੱਚ ਧਿਆਨ ਲਿਵਲੀਨ ਕਰਨਾ ਚਾਹੀਦਾ। ਗੁਰਮਤ ਸੁਣੀ ਵਾਹਿਗੁਰੂ ਨੂੰ ਘੱਟ ਘੱਟ ਵਿੱਚ ਦੇਖਣਾ ਚਾਹੀਦਾ। ਗੁਰਮਤ ਤੇ ਸੁਣੀ ਪਰ ਅੰਦਰ ਗਿਆਨ ਪੈਦਾ ਨਹੀਂ ਹੋਇਆ। ਗੁਰਮਤ ਸੁਣ ਕੱਛ ਗਿਆਨ ਨਾ ਉਪਜੇ, ਕੱਛ ਗਿਆਨ, ਘੱਟੋ ਘੱਟ ਥੋੜ੍ਹਾ ਜਿਹਾ ਗਿਆਨ ਤਾਂ ਪੈਦਾ ਹੋ ਜਾਂਦਾ। ਕਿਤੇ ਤਾਂ ਚੰਦ ਪਲ ਬੈਠ ਕੇ ਵਾਹਿਗੁਰੂ ਜਪਦਿਆਂ ਆਪਣਾ ਆਪਾ ਕੋਈ 5-7 ਮਿੰਟ 'ਤੇ ਵਲੀਨ ਹੋ ਜਾਂਦਾ। ਕਿਤੇ ਗੁਰਮਤ ਦੀ ਗੱਲ ਸੁਣ ਕੇ ਮਤ ਆਪਣੀ ਚਲੀ ਜਾਂਦੀ ਅਤੇ ਗੁਰੂ ਦੀ ਮਤ ਥੋੜ੍ਹੀ ਜਿਹੀ ਵੀ ਅੰਦਰ ਆ ਜਾਂਦੀ, ਥੋੜ੍ਹੀ ਜਿਹੀ ਮਤ, ਅੱਜ ਥੋੜ੍ਹੀ ਆਈ, ਕੱਲ੍ਹ ਹੋਰ ਆਈ, ਫਿਰ ਹੋਰ ਆਈ, ਨਰਸਰੀ ਵਿੱਚ ਗਏ, ਫਿਰ KG 'ਚ ਪਹੁੰਚ ਗਏ, ਫਿਰ ਪਹਿਲੀ ਵਿੱਚ, ਕਰਦਿਆਂ ਕਰਦਿਆਂ ਇੱਕ ਦਿਨ ਗ੍ਰੈਜੂਏਸ਼ਨ ਕਰ ਲਈ, ਇੱਕ ਦਿਨ PG ਕਰ ਲਈ, ਪਹੁੰਚ ਗਿਆ ਨਾ ਉੱਪਰਲੀ ਡਿਗਰੀ ਹਾਸਲ ਕਰਨ ਦੀ ਅਵਸਥਾ 'ਤੇ। ਉਹ ਬਾਹਰ ਦੀ ਪੜ੍ਹਾਈ ਅਤੇ ਬੱਚੇ ਕਰਦੇ ਕਰਦੇ ਪੋਸਟ ਗ੍ਰੈਜੂਏਸ਼ਨ ਵੀ कर जाते, पर यह गुरु क्या सिखा तू सारी जिंदगी जे गुरु गुरु ग्रंथ साहिब जी नूं मत्था टेकदा रह गया ते अंदर तेरे गुरमत ना पैदा होई ते धन गुरु तेग बहादुर पातशाह सुचेत करदे ने जाग होशियार हो किते ऐसा ते नहीं कि गुरमत सुन कछ ज्ञान ना उपजियो पास ज्यो उधर भरों जिवें पशु ने ढिड भर लिया तिवें तू भी ढिड भर लिया। पशु भी सौ गया तू भी सौ गया, पशुओं ने भी बच्चे पैदा कर ले तू भी बच्चे पैदा कर ले। निंद्रा भोजन भोग पहि ए पश पुरश समान नरन ज्ञान निज अदकता ज्ञान बिना पशु जान। गुरमत सुन कछ ज्ञान ना उपजियो पस ज्यो उधर भरो। ते फिर एक बेनती करियो कहो नानक प्रभ बिरद पछाणो तब हों पतत तरों। हे मेरे प्रभु मैं आया हाँ तेरी शरण विच आके मैं बनया हाँ बाहरों अखौती सिख, पर लाज ते तेनू आवेगी ही ना भी ये मेरे दर आया। ध्यान च रख लेना जदों करांगे अरदास के हे मेरे मालक अपना बिरद पछाणो अपने दर आए दी लाज रख लो, सेवक ते कृपा दृष्टि कर दियो मेरा जीवन बदल दियो। ते सच करके जानना कीती अरदास मालक दे दर कबूल पै के जिंदगी बदल जाएगी। भाई गुरदास साहब जी ने बड़ी गहरी चोट लगाई है। तैसे मिल साध संग सकल संसार तरियो मोहे अपराधी अपराधन बेहानी है। आ गुरु दी शरण विच आपा कर पेट गुरु दी रहमत हासिल कर के जिंदगी नू महान बना लै ताकि तेरे जीवन दी अवस्था विच गुरु दी बख्शिश दे नाल तेरा लोक ते परलोक सुहेला हो जाए जिंदगी सार्थक हो जाए। भाई साहब भाई वीर सिंह जी ने बड़े कमाल दे ख्याल पेश कर दिया एक गल सानू समझाई। कह लगे तोते नू मालक ने पिंजरे विच पाया, पिंजरे विच पा के उसनू पढ़ाया, पर अजीब तरह का पढ़ गया। एक तो होंदे ना बच्चे नू असी आखिए बच्चिया आख राम राम, बच्चिया आख वाहिगुरु वाहिगुरु, तो बच्चा की आखेगा राम राम, बच्चा की आखेगा वाहिगुरु वाहिगुरु। पर तोता इंज नहीं करता, तोते नू जे कहिए ना आख राम राम ते तोता को बोलेगा आख राम राम। तोते नू जो बोलोगे ना वो इन बिन कापी करन दी उस कोल कला, मालक खंघिया ते खंघेगा। साड़ी गली विच किहो जिहा भी रब ने बंदा बनाया उनकी आदत है सवेरे उठ के नौकरों गालां कढ़नियां, ते तोता भी इंजी गालां ही कढ़दा। सानू कई बार तो बड़ी मुश्किल होंदी है, घर भी साढ़े घर तो ना एक घर छड के सामने ही पैंदा, तो जदों तोता सवेरे सवेरे उच्ची बोलदा ना गालां कढ़ेगा। कई बार तो आखीदा भी मेरे मोहन शर्वनी ये ना सुनाए, पर हुण तोता जो मालक बोलेगा वो सीख जांदा है, इन बिन मालक की नकल करनी सीख जांदा है। मैं भी एक दिन पहला नरोबी तो आया तो उत्थे एक परिवार ने तोता रखे, तो खासियत यह है भी उत्थों के तोते ना इंडिया के तोतियां वर्गे रंग दे नहीं, उन्हां तोतियां दा रंग कबूतर वर्गा पर बोली बिल्कुल तोतियां वर्गी है, रंग कबूतर वर्गा पर बोली पूरी है तोता ही है तोते वर्गी बोली। कह लगे भाई साहब इस तोते ने बड़ा वक्त पाया, असी उपर होईदा तो साडा टैलीफोन का रिसीवर थले है तो सानू भुलेखा पैंदा कि टैलीफोन आ गया उत्तों दगड़ दगड़ करदे थले आईदा आके वेखीदा तो तोता बैल वजाई जा रहा, टैलीफोन की पूरी घंटी तोता वजाई जा। कार कहिंदे साडी आउंदी दरवाज़ा खोलना हुंदा हर वेले बंद करके रखदे हाँ, हारन वजदा तो दरवाज़ा खोलन जाईदा पर वेखीदा जदों दरवाज़ा खोलन चले हाँ तो तोता ही कार दा हारन वजाई जांदा, आदत है उसकी। तो भाई वीर सिंह जी कहन लगे किसे ने तोते नू आख्या हे तोते तैनू अपनी अकल नहीं कि अकल नाल बोल, जे मालक आख्या है गंगा राम कहो राम राम, तो तू भी इन बिन नकल करद भी गंगा राम कहो राम राम। निरी नकल करनी सिख गया अकल नाल बोलिया कर। ते तोता कहन लगा भाई वीर सिंह जी की कलम, मैनू समझ नहीं की बोला, मैनू समझ नहीं की बोला, जो बोलन सोई नकल करा, वो रीझ पैन इन्हां नकलां ते मालक नूं खुश करन दी अकल करा। कहन लगा मैनू नकल करनी आउंदी है, अकल दे घरों बोलना नहीं आउंदा, पर इतनी अकल जरूर है जदों मालक दी मैं नकल करदा ते मालक खुश हो के मैनू चूरी खवांदा है। मैं बेनती करदे हां असीं जदों गुरु शब्द दे इन बिन बोल बोलांगे, जो मेरे गुरु नानक बोल गए, जो मेरे गुरु अर्जन बोल गए, समझ लेना फिर अपनी अकल करो नहीं बोलांगे, फिर गुरु दी अकल करो बोलांगे। बस यही गुरमत है, गुरु दी मत अपनी मत नहीं। ये सतगुरु रहमत करन असी गुरमत सुन के गुरु दे शब्द नाल अपना जीवन जोड़िए, ते जीवन नू गुरबाणी बना लईए, गुरबाणी साडा जीवन बन जाए, समझ लैना फिर असी गुनाहां तो तौबा करके धर्म दे मार्ग दे पांधी बन के अपना लोक परलोक सवार सकांगे। ये धन गुरु ग्रंथ साहिब साडे ते बख्शिश करन, मेरा वरतावन असी अपना जीवन सिमरन भरिया नित नेमी जीवन सुरत टका के वाहिगुरु अभ्यास वाला ते वाहिगुरु नूं घट घट विचों दीद करन वाला बना सकीए, तां कि साडे सारिआं दा लोक ते परलोक सुहेला हो सके जी। इन्हां अखरां नाल भाई गुरदास साहिब जी दी बाणी ते भाई गुरदास साहिब जी दा कोटान कोट धनवाद, जिन्हां ने बड़े गहरे भाव दे के संगतां नूं समझावन दे लई बड़े बड़े प्रमाण वरत के गल समझाउण दे लई अपनी बाणी लिखी। कोटान कोट धनवाद धन गुरु ग्रंथ साहिब जी का, जिन्हां दी चरण शरण विच बैठ के सत संगत की दासरे दीआं भुल्लां दी खिमा करदे आं। फतेह नाल सांझ पावना जी, सारे आखो वाहिगुरु जी का खालसा वाहिगुरु जी की फतेह।